ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਗੱਲਬਾਤ। ਹਰ ਸਾਲ ਆਸਟ੍ਰੇਲੀਆ ਵਿੱਚ ਕੁਝ ਚੁਣੇ ਨਾਗਰਿਕਾਂ ਨੂੰ ਆਰਡਰ ਆਫ ਆਸਟ੍ਰੇਲੀਆ ਅਵਾਰਡ ਨਾਲ ਨਿਵਾਜਿਆ ਜਾਂਦਾ ਹੈ ਤੇ ਇਸ ਸਾਲ 26 ਜਨਵਰੀ ਨੂੰ ਮੈਂਬਰ ਆਫ ਦ ਆਰਡਰ ਆਫ ਆਸਟ੍ਰੇਲੀਆ ਅਵਾਰਡ ਡਾਕਟਰ ਕੁੰਵਰਜੀਤ ਸਿੰਘ ਸਾਂਗਲਾ ਨੂੰ ਦਿੱਤਾ ਗਿਆ ਹੈ। ਡਾਕਟਰ ਸਾਂਗਲਾ ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਹੋਏ ਹਨ। ਉਹ ਟਾਊਨਸਵਿਲ ਯੂਨੀਵਰਸਿਟੀ ਹਸਪੀਟਲ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਇਸ ਤੋਂ ਇਲਾਵਾ ਉਹਨਾਂ ਦੀ ਖੋਜ ਅਤੇ ਬਣਾਏ ਹੋਏ ਸਿਸਟਮਸ ਕੁਈਨਜ਼ਲੈਂਡ ਵਿੱਚ ਅਤੇ ਦੇਸ਼ ਭਰ ਵਿੱਚ ਡਾਇਬੀਟੀਜ਼ ਦੇ ਮਰੀਜ਼ਾਂ ਦੀ ਮਦਦ ਕਰ ਰਹੇ ਹਨ। ਡਾਕਟਰ ਸਾਹਿਬ ਰੂਰਲ ਅਤੇ ਰਿਮੋਟ ਭਾਈਚਾਰਿਆਂ ਵਿੱਚ ਵੀ ਇਲਾਜ ਲਈ ਆਪ ਪਹੁੰਚਦੇ ਹਨ ਅਤੇ ਉਹਨਾਂ ਕਮਿਊਨਿਟੀਜ਼ ਤੱਕ ਵੀ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦੇ ਆ ਰਹੇ ਹਨ। ਆਓ ਡਾਕਟਰ ਸਾਹਿਬ ਇਹਨਾਂ ਦੀ ਕਹਾਣੀ ਅਤੇ ਕੰਟਰੀਬਿਊਸ਼ਨਸ ਬਾਰੇ ਹੋਰ ਜਾਣਦੇ ਹਾਂ। ਡਾਕਟਰ ਸਾਂਗਲਾ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਤੇ।
ਧੰਨਵਾਦ ਜੀ।
ਸਭ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਜੀ, ਤੁਸੀਂ ਆਸਟ੍ਰੇਲੀਆ ਕਦੋਂ ਆਏ ਸੀ ਤੇ ਮੈਡੀਸਨ ਦੇ ਖੇਤਰ ਵਿੱਚ ਤੁਹਾਡਾ ਸਫ਼ਰ ਕਦੋਂ ਸ਼ੁਰੂ ਹੋਇਆ ਸੀ ਜੀ?
ਮੈਂ ਆਸਟ੍ਰੇਲੀਆ ਮੂਵ ਕੀਤਾ ਜੀ 1999 ਵਿੱਚ। ਸਭ ਤੋਂ ਪਹਿਲਾਂ ਮੈਂ ਨਰੂ ਗਿਆ ਸੀ, ਉੱਥੇ ਮੈਂ ਪਹਿਲੇ ਮੈਡੀਕਲ ਆਫਿਸਰ ਜੁਆਇਨ ਕੀਤਾ ਤੇ ਮਗਰੋਂ ਆਈ ਬਿਕੇਮ ਮੈਡੀਕਲ ਸੁਪਰਿਟੈਂਡੈਂਟ ਨਰੂ ਹਸਪੀਟਲ ਦਾ। ਤੇ ਸਨ 2001 ਵਿੱਚ ਆਈ ਮੂਵ ਟੂ ਆਸਟ੍ਰੇਲੀਆ ਤੇ ਇੱਥੇ ਮੂਵ ਕਰਨ ਤੋਂ ਬਾਅਦ ਮੈਂ ਸ਼ੁਰੂ 'ਚ ਹੀ ਟਾਊਨਸਵਿਲ ਹੀ ਗਿਆ ਤੇ ਉੱਥੇ ਹੀ ਕੰਸਲਟੈਂਟ ਬਣ ਗਿਆ ਤੇ ਉਸ ਤੋਂ ਬਾਅਦ ਮੈਂ ਸਾਰਾ ਆਪਣੀ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਮੈਂ ਉੱਥੇ ਹੀ ਰਿਹਾ ਪਿਛਲੇ 25 ਸਾਲਾਂ ਤੋਂ।
ਅੱਛਾ ਜੀ, ਤੇ ਮੈਡੀਸਨ ਦੇ ਵਿੱਚ ਤੁਹਾਡਾ ਸਫ਼ਰ ਸ਼ੁਰੂ ਹੋਇਆ ਆ ਉਹ ਕਿੱਥੋਂ, ਭਾਰਤ ਤੋਂ ਸ਼ੁਰੂ ਹੋਇਆ ਸੀ ਜਾਂ ਕਿੱਦਾਂ ਤੁਸੀਂ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਜੀ?
ਮੇਰੇ ਫਾਦਰ ਆਰਮੀ 'ਚ ਸੀਗੇ ਤੇ ਬ੍ਰਿਗੇਡੀਅਰ, ਤੇ ਉਹਨਾਂ ਨਾਲ ਉਹਨਾਂ ਦੀ ਪੋਸਟਿੰਗ ਹੁੰਦੀ ਰਹਿੰਦੀ ਸੀ ਪੂਰੀ ਇੰਡੀਆ 'ਚ, ਤੇ ਜਿੱਥੇ ਜਿੱਥੇ ਉਹ ਜਾਂਦੇ ਸੀ ਮੈਂ ਉਹਨਾਂ ਦੇ ਨਾਲ ਹੀ ਜਾਂਦਾ ਸੀ। ਤੇ ਮੈਂ ਅਕਰੋਸ ਦ ਕੰਟਰੀ ਬੜੇ ਸਕੂਲਾਂ 'ਚ ਪੜ੍ਹਿਆ, ਪਰ ਮੇਰੀ ਕਾਫੀ ਸਾਰੀ ਐਜੂਕੇਸ਼ਨ ਪੰਜਾਬ 'ਚ ਹੀ ਹੋਈ ਹੈ, ਜਲੰਧਰ 'ਚ, ਬਠਿੰਡੇ 'ਚ, ਤੇ ਬਾਅਦ 'ਚ ਮੈਂ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਗ੍ਰੈਜੂਏਟ ਕੀਤਾ 1988 'ਚ। ਤੇ ਇੰਡੀਆ 'ਚ ਮੈਂ ਕੁਆਲੀਫਿਕੇਸ਼ਨ ਪਾਸ ਕਰਕੇ ਫਿਰ ਉਸ ਤੋਂ ਬਾਅਦ 1999 ਵਿੱਚ।
ਠੀਕ ਹੈ ਜੀ, ਤੇ ਤੁਸੀਂ ਦੱਸਿਆ ਤੁਹਾਡੇ ਫਾਦਰ ਸਾਹਿਬ ਆਰਮੀ ਦੇ ਨਾਲ ਸੰਬੰਧਿਤ ਸੀ, ਤੇ ਅਕਸਰ ਆਪਾਂ ਦੇਖਦੇ ਹਾਂ ਪੰਜਾਬੀ ਘਰਾਂ ਦੇ ਵਿੱਚ ਇਹ ਗੱਲ ਹੁੰਦੀ ਕਿ ਜੋ ਚੀਜ਼ ਫਾਦਰ ਸਾਹਿਬ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਵੀ ਉਹੀ ਇਨਕਰੇਜ ਕਰਦੇ ਕਿ ਤੁਸੀਂ ਵੀ ਇੱਧਰ ਆਓ। ਤੇ ਤੁਸੀਂ ਫਿਰ ਕਿਸ ਤਰ੍ਹਾਂ ਮੈਡੀਕਲ ਫੀਲਡ ਚੁਣਿਆ, ਕਿਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਨਹੀਂ ਮੈਂ ਤਾਂ ਮੈਡੀਸਨ ਫੀਲਡ ਦੇ ਵਿੱਚ ਹੀ ਜਾਊਂਗਾ ਜੀ?
ਸ਼ੁਰੂ 'ਚ ਮੈਂ ਇਹੀ ਸੋਚਿਆ ਸੀ ਕਿ ਮੈਂ ਵੀ ਆਰਮੀ ਜੁਆਇਨ ਕਰਾਂਗਾ ਆਪਣੇ ਫਾਦਰ ਵਾਂਗੂ ਤੇ ਉਹਨਾਂ ਦੇ ਫੁੱਟਸਟੈਪਸ ਵਿੱਚ ਹੀ ਫੋਲੋ ਕਰ ਰਿਹਾ ਸੀ, ਪਰ ਮੈਂ ਦੇਖਿਆ ਜਿਵੇਂ ਜਿਵੇਂ ਮੈਨੂੰ ਫਰਦਰ ਓਪਰਚੁਨਿਟੀ ਮਿਲੀ, ਹੋਰ ਐਕਸਪੋਜ਼ਰ ਮਿਲਿਆ, ਤੇ ਮੇਰਾ ਜਿਹੜਾ ਟਿਲਟ ਸੀਗਾ ਉਹ ਮੈਡੀਸਨ ਵੱਲ ਜ਼ਿਆਦਾ ਜਾਣਾ ਸ਼ੁਰੂ ਹੋ ਗਿਆ। ਤੇ ਜਿਹੜੇ ਦੋਸਤ ਯਾਰ ਸੀ ਉਹ ਵੀ, ਜਦੋਂ ਮੈਂ ਟਰੈਵਲ ਕੀਤਾ ਅਕਰੋਸ ਇੰਡੀਆ ਸਕੂਲਾਂ 'ਚ ਪੜ੍ਹਦੇ ਹੋਏ, ਉਹ ਵੀ ਮੈਡੀਸਨ ਵੱਲ ਜਾਣਾ ਚਾਹੁੰਦੇ ਸੀ, ਤੇ ਮੈਂ ਕਿਹਾ ਮੈਂ ਵੀ ਡਾਕਟਰ ਹੀ ਬਣਨਾ
ਜੀ। ਸੋ ਤੁਹਾਡਾ ਪੈਸ਼ਨ ਤੁਹਾਨੂੰ ਇੱਧਰ ਨੂੰ ਖਿੱਚ ਲਿਆ ਹੈ ਕਿ ਤੁਸੀਂ
ਪੈਸ਼ਨ ਖਿੱਚ ਲਿਆ
ਜੀ? ਨਹੀਂ, ਬਹੁਤ ਵਧੀਆ ਲੱਗਿਆ ਜੀ ਸੁਣ ਕੇ। ਤੇ ਅਸੀਂ ਤੁਹਾਡੇ ਹੁਣ ਪ੍ਰੋਫੈਸ਼ਨ ਬਾਰੇ ਥੋੜਾ ਹੋਰ ਜਾਣਨਾ ਚਾਹਾਂਗੇ। ਸਾਡੇ ਸਰੋਤਿਆਂ ਨੂੰ ਥੋੜੀ ਜੀ ਸਰਲ ਭਾਸ਼ਾ ਦੇ ਵਿੱਚ ਦੱਸਿਓ, ਹੁਣ ਅੱਜ ਕੱਲ ਤੁਹਾਡੇ ਕੀ ਰੋਲਸ ਜਾਂ ਰਿਸਪੋਂਸਿਬਿਲਿਟੀਜ਼ ਆ, ਤੁਸੀਂ ਕਿਸ ਖੇਤਰ ਦੇ ਵਿੱਚ ਸਪੈਸ਼ਲਾਈਜ਼ ਕਰ ਰਹੇ ਹੋ ਤੇ ਟਾਊਨਸਵਿਲ ਦੇ ਵਿੱਚ ਤੁਸੀਂ ਕੀ ਰੋਲ ਨਿਭਾ ਰਹੇ ਹੋ ਜੀ?
ਤੇ ਮੈਂ ਹੁਣ ਜਨਰਲ ਮੈਡੀਸਨ, ਤੇ ਜਿਹਦੇ 'ਚ ਕੀ ਹੁੰਦਾ ਕਿ ਅਸੀਂ ਕਿਸੇ ਕਿਸਮ ਦੀ ਵੀ ਫਿਜ਼ੀਸ਼ੀਅਨ ਵਰਗੀਆਂ ਬਿਮਾਰੀਆਂ ਹੋਣ, ਚਾਹੇ ਉਹ ਹੈਮੇਟੋਲੋਜੀ ਹੋਏ, ਕਾਰਡੀਓਲੋਜੀ ਹੋਏ, ਐਂਡੋਕਰੀਨੋਲੋਜੀ ਹੋਏ, ਤੇ ਉਹ ਜਨਰਲ ਫਿਜ਼ੀਸ਼ੀਅਨ ਕੰਮ ਕਰਦੇ ਨੇ, ਉਹਦੇ 'ਚ ਮੇਰੀ ਸਪੈਸ਼ਲਾਈਜੇਸ਼ਨ ਹੈ। ਪਰ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਹੈ ਓਬਸਟੈਟਿਕ ਮੈਡੀਸਨ 'ਚ, ਜਿਹੜੀ ਕਿ ਪ੍ਰੈਗਨੈਂਟ ਲੇਡੀਜ਼ ਹੁੰਦੀਆਂ, ਅਗਰ ਉਹਨਾਂ ਨੂੰ ਕੋਈ ਮੈਡੀਕਲ ਇਸ਼ੂਜ਼ ਹੋਣ, ਚਾਹੇ ਉਹ ਹਾਰਟ ਦੀਆਂ ਹੋਣ, ਚਾਹੇ ਹੈਮੇਟੋਲੋਜੀ ਦੀਆਂ ਹੋਣ, ਚਾਹੇ ਹੋਰ ਕਿਸਮ ਦੀਆਂ ਹੋਣ, ਡਾਇਬੀਟੀਜ਼ ਹੋਏ, ਕਿਸੇ ਕਿਸਮ ਦੀ ਵੀ ਕੋਈ ਮੈਡੀਕਲ ਬਿਮਾਰੀ ਹੋਏ, ਤੇ ਜਿਹੜੇ ਗਾਇਨੋਕੋਲੋਜਿਸਟ ਹੁੰਦੇ ਨੇ ਉਹ ਤੁਹਾਡਾ ਪ੍ਰੈਗਨੈਂਸੀ ਦਾ ਖਿਆਲ ਰੱਖਦੇ ਨੇ, ਤੇ ਜਿਹੜੀ ਮੈਡੀਕਲ ਕੰਡੀਸ਼ਨ ਹੈ ਉਹ ਮੇਰੇ ਵਰਗੇ ਟ੍ਰੇਨਡ ਫਿਜ਼ੀਸ਼ੀਅਨ ਉਹਨੂੰ ਮੈਨੇਜ ਕਰਦੇ ਨੇ ਪ੍ਰੈਗਨੈਂਸੀ 'ਚ, ਬਿਫੋਰ ਪ੍ਰੈਗਨੈਂਸੀ, ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਪ੍ਰੈਗਨੈਂਸੀ। ਤੇ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਐਂਡੋਕਰੀਨੋਲੋਜੀ 'ਚ, ਜਿਹਦੇ ਡਾਇਬੀਟੀਜ਼, ਹਾਰਮੋਨਸ, ਬੋਨ ਡਿਜ਼ੀਜ਼, ਤੇ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਇਸ ਕਿਸਮ ਦੀ ਪ੍ਰੋਬਲਮਸ ਇਹ ਸਾਰੇ ਐਂਡੋਕਰੀਨੋਲੋਜਿਸਟ ਮੈਨੇਜ ਕਰਦੇ ਨੇ।
ਅੱਛਾ ਜੀ,
ਤੇ ਇਹ ਸਭ 'ਚ ਮੈਂ ਸਪੈਸ਼ਲਾਈਜ਼ ਕਰਨਾ ਤੇ ਇਹੀ ਮੈਂ ਟਾਂਸਲ ਹੋਸਪਿਟਲ ਫੁੱਲ ਟਾਈਮ ਕੰਮ ਕਰ ਰਿਹਾ ਇਸੀ ਏਰੀਆ 'ਚ। ਪਰ ਇਹ ਕੰਮ ਕਰਦੇ ਕਰਦੇ ਮੈਂ ਦੇਖਿਆ ਕਿ ਜਿਹੜੀ ਰੂਰਲ ਐਂਡ ਰਿਮੋਟ ਕਮਿਊਨਿਟੀਜ਼ ਨੇ ਉਹਨਾਂ ਨੂੰ ਜਿਹੜੀ ਸਪੈਸ਼ਲਿਸਟ ਕੇਅਰ ਨਹੀਂ ਮਿਲ ਪਾਉਂਦੀ ਇੰਨੀ ਚੰਗੀ ਤਰੀਕੇ ਨਾਲ। ਹਾਲਾਂਕਿ ਜਿਹੜੀ ਇਹ ਚੀਜ਼ਾਂ ਅਸੀਂ ਗਰੰਟੀ ਨਾਲ ਲੈ ਲੈਂਦੇ ਹਾਂ ਕਿ ਬ੍ਰਿਸਬੇਨ, ਸਿਡਨੀ, ਮੈਲਬਰਨ ਜੈਸੇ ਵੱਡੇ ਸ਼ਹਿਰਾਂ 'ਚ ਅਵੇਲੇਬਲ ਨੇ, ਇਹ ਜਿਹੜੀ ਰਿਮੋਟ ਕਮਿਊਨਿਟੀਜ਼ ਨੇ ਇਹਨਾਂ ਨੂੰ ਜਿਹੜੇ ਡਾਕਟਰ ਨੇ, ਨਰਸਾਂ ਨੇ, ਅਲਾਈਡ ਹੈਲਥ ਨੇ, ਜਿਵੇਂ ਡਾਇਟੀਸ਼ਨ ਵਗੈਰਾ ਹੁੰਦੇ ਨੇ, ਇਹ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ। ਕੋਈ ਵੀ ਉੱਥੇ ਸਾਲ, ਡੇਢ ਸਾਲ ਤੋਂ ਜ਼ਿਆਦਾ ਟਿਕਦਾ ਨਹੀਂ ਹੈ
ਜੀ।
ਬੜੇ ਥੋੜ੍ਹੇ ਐਸੇ ਸ਼ਹਿਰ ਹੁੰਦੇ ਨੇ ਜਿੱਥੇ ਲੋਕ ਪੱਕੇ ਰਹਿੰਦੇ ਨੇ। ਤੇ ਮੈਂ ਡਿਸਾਈਡ ਕੀਤਾ ਕਿ ਵੀ ਉਸ ਟਾਈਮ ਤੇ ਟੈਲੀ ਹੈਲਥ ਨਹੀਂ ਹੁੰਦਾ ਸੀ, ਤੇ ਮੈਂ ਡਿਸਾਈਡ ਕੀਤਾ ਕਿ ਮੈਂ ਪਰਸਨਲੀ ਵਿਜ਼ਿਟ ਕਰਾਂਗਾ। ਤੇ ਮੈਂ ਇਹੋ ਜਿਹੇ 10 ਜਾਂ 11 ਪਲੇਸਿਸ ਆਈਡੈਂਟੀਫਾਈ ਕੀਤੀਆਂ ਜਿੱਥੇ ਮੈਂ, ਕਈਆਂ 'ਚ ਮਹੀਨੇ ਮਹੀਨੇ ਤੇ ਜਾਂਦਾ, ਕਈਆਂ 'ਚ ਮੈਂ ਹਰ 6 ਮਹੀਨੇ ਤੇ ਜਾਂਦਾ, ਰੋਡ 'ਚ ਟਰੈਵਲ ਕਰਕੇ ਜਾਂਦਾ ਜਾਂ ਬਾਏ ਛੋਟੇ ਛੋਟੇ ਪਲੇਨ ਹੁੰਦੇ ਨੇ, ਕਈਆਂ 'ਚ 2-2 ਘੰਟੇ ਲੱਗ ਜਾਂਦੇ ਨੇ ਵਨ ਵੇ ਪਹੁੰਚਣ ਲਈ।
ਅੱਛਾ ਜੀ।
ਤੇ ਛੋਟੇ ਏਅਰਕ੍ਰਾਫਟ ਹੁੰਦੇ ਨੇ, ਸਿੰਗਲ ਇੰਜਨ। ਤੇ ਮੈਨੂੰ 25 ਸਾਲ ਹੋ ਗਏ ਇਹਨਾਂ 'ਤੇ ਟਰੈਵਲ ਕਰਦੇ ਰਿਮੋਟ ਕਮਿਊਨਿਟੀਜ਼ 'ਚ
ਜੀ।
ਤੇ ਆਲਮੋਸਟ 2 ਜਾਂ 3 ਜਨਰੇਸ਼ਨਸ ਦਾ ਮੈਂ ਆਈ ਹੈਵ ਬੀਨ ਲੁਕਿੰਗ ਆਫਟਰ ਨਾਓ। ਤੇ ਬੜੀ ਖੁਸ਼ੀ ਹੁੰਦੀ ਜਦੋਂ ਜਾ ਕੇ ਉੱਥੇ ਮੈਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਦੇ ਫੇਸਿਸ ਤੇ ਇੱਕ ਡਾਕਟਰ ਦਿਖਾਈ ਦਿੰਦਾ ਉਹਨਾਂ ਨੂੰ, ਸਪੈਸ਼ਲਿਸਟ ਜਿਹੜਾ ਕਿ ਇੰਨੇ ਸਾਲਾਂ ਤੋਂ ਆ ਰਿਹਾ ਤੇ ਉਹ ਆਪਣੇ ਆਪ ਨੂੰ, ਆਪਣੀ ਪ੍ਰੋਬਲਮਸ ਨੂੰ ਆਈਡੈਂਟੀਫਾਈ ਕਰ ਸਕਦੇ
ਜੀ।
ਇਨ ਬਿਟਵੀਨ ਜਿਹੜੇ ਟਾਈਮ 'ਚ ਮੈਂ ਨਹੀਂ ਜਾਂਦਾ, ਉਸ ਟਾਈਮ ਦੇ ਵਿੱਚ ਈਮੇਲ ਜਾਂ ਜਿਹੜੇ GP ਜਾਂ ਨਰਸਿਸ ਹੁੰਦੇ ਨੇ ਉਹ ਮੈਨੂੰ ਟੈਲੀਫੋਨ ਤੇ ਕੰਟੈਕਟ ਕਰ ਸਕਦੇ ਨੇ। ਤੇ ਪਿਛਲੇ 7-8 ਜਾਂ 10 ਸਾਲਾਂ ਤੋਂ ਮੈਂ ਟੈਲੀ ਹੈਲਥ ਵੀ ਸ਼ੁਰੂ ਕਰਤੀ ਹੈ ਕਿ ਜਿਹੜੇ ਦੂਜੇ ਸ਼ਹਿਰ ਨੇੜੇ ਛੇੜੇ ਨੇ ਉਹਨਾਂ ਸਾਰਿਆਂ ਨੂੰ ਵੀ ਮੈਂ ਹੁਣ ਟੈਲੀ ਹੈਲਥ ਨਾਲ ਉੱਥੇ ਪ੍ਰੋਵਾਈਡ ਕਰਨਾ ਸਪੈਸ਼ਲਿਸਟ ਕੇਅਰ। ਤੇ ਇਹ ਪੋਸੀਬਲ ਨਹੀਂ ਹੈ ਇਕੱਲੇ ਬੰਦੇ ਲਈ ਕਰਨਾ, ਇਹਦੇ ਲਈ ਮੈਨੂੰ ਬੜੀ ਹੈਲਪ ਮਿਲੀ ਹੈ, ਆਨਗੋਇੰਗ ਮਿਲਦੀ ਜਾ ਰਹੀ ਹੈ। ਚੈੱਕਅਪ ਹੈ ਜਿਹੜੀ ਫੈਡਰਲ ਗਵਰਨਮੈਂਟ ਦੀ ਇਨੀਸ਼ੀਏਟਿਵ ਹੈ, ਰੋਇਲ ਫਲਾਇੰਗ ਡਾਕਟਰ ਸਰਵਿਸ ਹੈ, ਤੁਸੀਂ ਉਹਨਾਂ ਬਾਰੇ ਸੁਣਿਆ ਹੋਣਾ, ਉਹ ਮੈਨੂੰ ਕਾਫੀ ਥਾਵਾਂ ਤੇ ਲੈ ਕੇ ਜਾਂਦੇ ਨੇ। ਤੇ ਜਿਹੜੀ ਛੋਟੇ ਛੋਟੇ ਸ਼ਹਿਰਾਂ 'ਚ ਨਰਸਾਂ ਨੇ, ਫਰੰਟ ਲਾਈਨ ਰਿਸੈਪਸ਼ਨਿਸਟ ਨੇ, ਉੱਥੋਂ ਦੇ ਜਿਹੜੇ ਵਿਜ਼ਿਟਿੰਗ GPs ਨੇ, ਉਹ ਸਾਰੇ ਜਾਣਦੇ ਨੇ। ਤੇ ਜਿਹੜਾ ਮੈਂ ਏਰੀਆ ਕਵਰ ਕਰਨਾ ਉਹ ਫਰਾਂਸ ਤੋਂ ਵੀ ਵੱਡਾ ਹੈ, ਇੰਨਾ ਵੱਡਾ ਏਰੀਆ ਕੁਈਨਜ਼ਲੈਂਡ ਦਾ।
ਅੱਛਾ ਜੀ।
ਉਹ ਸਾਰੇ ਦੇ ਸਾਰੇ 'ਚ ਜਿਹਨੂੰ ਵੀ ਕਦੀ ਜਨਰਲ ਮੈਡੀਸਨ ਦੀ ਜਾਂ ਡਾਇਬੀਟੀਜ਼ ਜਾਂ ਉਹਦੇ ਰਿਲੇਟਡ ਪ੍ਰੋਬਲਮਸ ਕੋਈ ਹੁੰਦੀ ਹੈ ਤੇ ਉਹ ਮੈਨੂੰ ਕੰਟੈਕਟ ਕਰ ਲੈਂਦੇ ਨੇ। ਤੇ ਮੈਂ ਹਰ ਐਫਰਟ ਕਰਨਾ, ਜਾਂ ਤਾਂ ਮੈਂ ਆਪ ਜਾਂ ਆਪਣੇ ਕਿਸੇ ਕਲੀਗ ਨੂੰ ਕਹਿ ਦਿੰਦਾ ਕਿ ਵੀ ਇਹਨੂੰ ਹੈਲਪ ਕਰ ਦਿਓ ਜੇ ਮੈਂ ਅਵੇਲੇਬਲ ਨਾ ਹੋਇਆ।
ਜੀ ਡਾਕਟਰ ਸਾਹਿਬ, ਤੇ ਇਹਦੇ ਨਾਲ ਹੀ ਮੈਡੀਕਲ ਖੇਤਰ ਵਿੱਚ ਤੁਸੀਂ ਬਹੁਤ ਸਾਰੀ ਖੋਜ ਵੀ ਕੀਤੀ ਆ, ਰਿਸਰਚ ਪੇਪਰਸ ਛਾਪੇ ਹਨ, ਸਿਸਟਮਸ ਬਣਾਏ ਹਨ ਜਿਨ੍ਹਾਂ ਨਾਲ ਡਾਇਬੀਟੀਜ਼ ਮਰੀਜ਼ਾਂ ਦਾ ਬਿਹਤਰ ਇਲਾਜ ਹੋ ਸਕੇ। ਥੋੜ੍ਹਾ ਜਿਹਾ ਸਾਨੂੰ ਉਹਦੇ ਬਾਰੇ ਵੀ ਦੱਸ ਦਿਓ ਕਿ ਕਿੱਦਾਂ ਕੁਈਨਜ਼ਲੈਂਡ ਵਿੱਚ ਮਰੀਜ਼ ਤੁਹਾਡੀ ਰਿਸਰਚ ਤੋਂ ਬੈਨੀਫਿਟ ਕਰ ਰਹੇ ਹਨ।
ਮੇਰਾ ਰਿਸਰਚ ਪੋਰਟਫੋਲੀਓ ਹੈ ਤੇ ਮੈਂ ਕਾਫੀ ਰਿਸਰਚ ਵੀ ਕਰਨਾ, ਪਰ ਜਿਹੜੇ ਮੇਰੇ 2-3 ਬੜੇ ਜ਼ਰੂਰੀ ਰਿਸਰਚ ਪ੍ਰੋਜੈਕਟ ਹੈ ਜਿਨ੍ਹਾਂ ਕਰਕੇ ਰਿਕਗਨੀਸ਼ਨ ਮਿਲੀ। ਸਭ ਤੋਂ ਪਹਿਲਾਂ ਸੀ, ਮੈਂ ਇੱਕ ਡਾਇਬੀਟੀਜ਼ ਦਾ ਡੈਸ਼ਬੋਰਡ ਬਣਾਇਆ, ਜਿਹੜੇ ਡੈਸ਼ਬੋਰਡ ਦੇ ਵਿੱਚ ਕੋਈ ਵੀ ਹਸਪਤਾਲ 'ਚ ਕਿਸੇ ਵੀ ਯੂਨਿਟ 'ਚ, ਚਾਹੇ ਉਹ ਮੈਂਟਲ ਹੈਲਥ ਹੋਏ, ਚਾਹੇ ਬੱਚਿਆਂ ਦਾ ਵਾਰਡ ਹੋਏ, ਚਾਹੇ ਇੰਟੈਂਸਿਵ ਕੇਅਰ ਹੋਏ ਜਾਂ ਐਮਰਜੈਂਸੀ ਹੋਏ ਜਾਂ ਸਰਜਰੀ ਲਈ ਆਇਆ ਹੋਇਆ, ਉਹਨਾਂ ਦੀ ਜਿਹੜੀ ਸ਼ੂਗਰ ਚੈੱਕ ਕੀਤੀ ਜਾਂਦੀ ਹੈ ਨਰਸਾਂ ਜਾਂ ਡਾਕਟਰਾਂ ਬਾਰੇ, ਉਹ ਅਗਰ ਤੁਹਾਡੇ ਕੋਲ ਇਲੈਕਟ੍ਰੋਨਿਕ ਸਿਸਟਮ ਹੋਏ ਤੇ ਉਹ ਰਿਕਾਰਡ ਹੋ ਜਾਂਦੀ ਹੈ। ਤੇ ਇੱਕ ਸੈਂਟਰਲਾਈਜ਼ਡ ਡੈਸ਼ਬੋਰਡ ਦੇ ਉੱਤੇ ਇੱਕ ਨਰਸ ਪ੍ਰੈਕਟੀਸ਼ਨਰ ਉਹਨੂੰ ਮੋਨੀਟਰ ਕਰਦੀ ਹੈ, ਤੇ ਕਿਤੇ ਵੀ ਕਿਸੇ ਦੀ ਵੀ ਸ਼ੂਗਰ ਆਊਟ ਆਫ ਕੰਟਰੋਲ ਹੋਏ ਉਹ ਇਮੀਡੀਏਟਲੀ ਉਸ ਵਾਰਡ ਦੀ ਨਰਸ ਜਾਂ ਡਾਕਟਰ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਸੁਜੈਸ਼ਨ ਦੇ ਸਕਦੀ ਹੈ ਕਿ ਵੀ ਇਸ ਤਰੀਕੇ ਨਾਲ ਡਾਇਬੀਟੀਜ਼ ਮੈਨੇਜ ਕਰਨੀ ਚਾਹੀਦੀ ਹੈ।
ਅੱਛਾ ਜੀ।
ਇਹ ਬੜਾ ਜ਼ਰੂਰੀ ਹੈ ਕਿਉਂਕਿ ਜੇ ਸ਼ੂਗਰ ਤੁਹਾਡੀ ਚੰਗੀ ਕੰਟਰੋਲ ਹੋਏ ਹਸਪਤਾਲ ਦੇ ਅੰਦਰ, ਤੇ ਜਿਸ ਕਰਕੇ ਵੀ ਤੁਸੀਂ ਐਡਮਿਟ ਹੋਏ ਹੋਏ ਹੋ, ਉਹਦਾ ਜਿਹੜਾ ਆਊਟਕਮ ਹੈ ਉਹ ਹਮੇਸ਼ਾ ਚੰਗਾ ਹੁੰਦਾ ਹੈ। ਇਹ ਰਿਸਰਚ ਪ੍ਰੂਵ ਕਰ ਚੁੱਕੀ ਹੈ
ਜੀ
ਕਿ ਜਿਹੜੇ ਹਸਪਤਾਲ ਦੇ ਅੰਦਰ ਤੁਹਾਡੀ ਸ਼ੂਗਰ ਕੰਟਰੋਲ ਚੰਗੀ ਹੋਏ, ਤੁਹਾਡੀ ਇਨਫੈਕਸ਼ਨਸ ਦਾ, ਹਾਰਟ ਦੀ ਪ੍ਰੋਬਲਮਸ ਦਾ, ਮੈਂਟਲ ਹੈਲਥ ਦਾ, ਹਰ ਚੀਜ਼ ਦਾ ਆਊਟਕਮ ਸਰਜਰੀ ਦਾ ਬੈਟਰ ਹੁੰਦਾ ਹੈ।
ਅੱਛਾ ਜੀ।
ਇਸ ਤੋਂ ਬਾਅਦ ਮੈਂ ਦੂਜਾ ਕੀਤਾ ਕਿ ਇੱਕ ਸਿਮਿਲਰ ਜੇ ਪੇਸ਼ੈਂਟ ਐਡਮਿਟ ਹੁੰਦੇ ਨੇ ਹਸਪਤਾਲ, ਕਈ ਵਾਰੀ ਠੀਕ ਵੀ ਹੁੰਦੇ ਨੇ ਪਰ ਉਹਨਾਂ ਦੇ ਪੈਰਾਂ 'ਚ ਜਾਂ ਬੋਡੀ 'ਚ ਕਲੋਟ ਬਣ ਜਾਂਦੇ ਨੇ, ਉਹ ਕਲੋਟ ਕਰਕੇ ਕਈ ਵਾਰੀ ਡੈਥ ਹੋ ਜਾਂਦੀ ਹੈ ਪੇਸ਼ੈਂਟ ਦੀ। ਤੇ ਇਹ ਬੜਾ ਇੰਪੋਰਟੈਂਟ ਹੁੰਦਾ ਕਿ ਉਹਨਾਂ ਨੂੰ ਕਲੋਟਸ ਨੂੰ ਪ੍ਰੀਵੈਂਟ ਕੀਤਾ ਜਾਵੇ। ਮੈਂ ਇੱਕ ਸਿਮਿਲਰ ਡੈਸ਼ਬੋਰਡ ਬਣਾਇਆ ਹਸਪਤਾਲ ਵਿੱਚ, ਜਿੱਥੇ ਹਰ ਇੱਕ ਪੇਸ਼ੈਂਟ ਜਿਹੜਾ ਕਿਤੇ ਵੀ ਐਡਮਿਟ ਹੋਇਆ ਹੈ ਹਸਪਤਾਲ ਵਿੱਚ, ਅਸੀਂ ਕਲੋਟ ਦੇਖ ਸਕਦੇ ਹਾਂ ਕਿ ਉਹਨੂੰ ਪ੍ਰੀਵੈਂਸ਼ਨ, ਕਲੋਟ ਪ੍ਰੀਵੈਂਸ਼ਨ ਦੀ ਟ੍ਰੀਟਮੈਂਟ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ। ਤੇ ਜੇ ਨਹੀਂ ਦਿੱਤੀ ਗਈ, ਉਹ ਇਮੀਡੀਏਟਲੀ ਕੰਟੈਕਟ ਕਰਕੇ ਕਹਿ ਸਕਦੇ ਨਰਸ ਨੂੰ ਜਾਂ ਡਾਕਟਰ ਨੂੰ ਵੀ ਇਸ ਪੇਸ਼ੈਂਟ ਦੀ ਕਲੋਟ ਪ੍ਰੀਵੈਂਸ਼ਨ ਦੀ ਟ੍ਰੀਟਮੈਂਟ ਨਹੀਂ ਦਿੱਤੀ ਗਈ। ਇਸ ਨਾਲ ਵੀ ਕੈਨ ਪ੍ਰੀਵੈਂਟ ਅ ਲੋਟ ਆਫ ਕਲੋਟਸ, ਜਿਨ੍ਹਾਂ ਕਰਕੇ ਕਦੀ ਉਹ ਡੈਥ ਵੀ ਹੋ ਸਕਦੀ ਹੈ, ਪਰ ਨੋਰਮਲੀ ਇਹ ਕਲੋਟਸ ਲੰਗਸ ਵਿੱਚ ਟਰੈਵਲ ਕਰ ਜਾਂਦੇ ਆ ਤੇ ਲੰਗਸ ਨਾਲ ਉਹਦੇ ਪਲਮਰੀ ਐਂਬੋਲਿਜ਼ਮ ਨਾਮ ਦੀ ਪ੍ਰੋਬਲਮ ਹੋ ਜਾਂਦੀ ਹੈ, ਤੇ ਇਹ ਵੀ ਬੜਾ ਸਕਸੈਸਫੁਲ ਹੋਇਆ। ਤੇ ਤੀਜਾ, ਮੈਂ ਇੱਕ ਟਾਈਪ 1 ਡਾਇਬਿਟੀਜ਼ ਦੇ ਪੇਸ਼ੈਂਟਸ ਹੁੰਦੇ ਨੇ, ਡਾਇਬਿਟੀਜ਼ ਕਈ ਕਿਸਮ ਦੀ ਹੁੰਦੀ ਹੈ, ਪਰ ਇਹ ਜਿਹੜੇ ਟਾਈਪ 1 ਡਾਇਬਿਟੀਜ਼ ਹੁੰਦੇ, ਇਹ ਇਨਸੂਲਿਨ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੇ, ਤੇ ਇਹਨਾਂ ਨੂੰ ਕਈ ਵਾਰੀ ਇਨਸੂਲਿਨ ਖਰਾਬ ਹੋ ਜਾਂਦੀ ਹੈ ਜਾਂ ਇਨਸੂਲਿਨ ਲਗਾਉਣੀ ਭੁੱਲ ਜਾਂਦੇ ਨੇ, ਤੇ ਇਹਨਾਂ ਦੀ ਸ਼ੂਗਰ ਬਹੁਤ ਹਾਈ ਚਲੇ ਜਾਂਦੀ ਹੈ, ਤੇ ਇਹਨਾਂ ਨੂੰ ਬੜੀ ਜਲਦੀ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ। ਅਗਰ ਇਹ ਟ੍ਰੀਟਮੈਂਟ ਨਾ ਮਿਲੇ ਵਿਦ ਇਨ ਅ ਪ੍ਰਿਸਕ੍ਰਾਈਬ ਟਾਈਮ, ਤੇ ਇਹਨਾਂ ਦੀ ਡੈਥ ਹੋ ਸਕਦੀ ਹੈ।
ਅੱਛਾ ਜੀ,
ਇਹਦੇ ਲਈ ਮੈਂ ਇੱਕ ਪ੍ਰੋਟੋਕਾਲ ਲਿਖਿਆ ਸੀ, ਤੇ ਉਹ ਪ੍ਰੋਟੋਕਾਲ ਵਿੱਚ ਐਂਬੂਲੈਂਸ ਚੋਂ ਸ਼ੁਰੂ ਹੋ ਜਾਂਦਾ ਹੈ ਕਿ ਇੱਥੇ ਉਹ ਫਲੂਇਡ ਦੇਣਾ ਸ਼ੁਰੂ ਕਰ ਦਿੰਦੇ ਹੈ, ਇਨਸੂਲਿਨ ਦੇਣੀ ਸ਼ੁਰੂ ਕਰ ਦਿੰਦੇ ਹੈ, ਤੇ ਉਹ ਨਾ ਸਟ੍ਰੀਮਲਾਈਨਡ ਕੋਈ ਤਰੀਕਾ ਨਹੀਂ ਸੀ ਐਵੀਡੈਂਸ ਬੇਸ ਦੇਣ ਦਾ। ਇਹ ਮੈਂ ਪੂਰਾ ਪ੍ਰੋਟੋਕਾਲ ਡਿਜ਼ਾਈਨ ਕੀਤਾ, ਉਹਨੂੰ ਇੰਪਲੀਮੈਂਟ ਕੀਤਾ, ਉਸ ਤੋਂ ਬਾਅਦ ਉੱਥੇ ਰਿਸਰਚ ਕੀਤੀ, ਫਿਰ ਪਰੂਵ ਕਰਕੇ ਦਿਖਾਇਆ ਕਿ ਬਈ ਇਹ ਪ੍ਰੋਟੋਕਾਲ ਫੋਲੋ ਕਰਨ ਤੋਂ ਬਾਅਦ ਜਿਹੜਾ ਆਊਟਕਮ ਹੈ, ਪੇਸ਼ੈਂਟ ਦੀ ਲੈਂਥ ਆਫ ਸਟੇ ਹੈ, ਨੰਬਰ ਆਫ ਡੈਥਸ ਨੇ, ਉਹ ਸਭ ਘਟ ਗਈਆਂ ਹੈ ਟ੍ਰੀਮੈਂਡਸਲੀ।
ਅੱਛਾ ਜੀ,
ਉਹ ਦੇਖਣ ਤੋਂ ਬਾਅਦ ਕੁਈਨਜ਼ਲੈਂਡ ਗਵਰਨਮੈਂਟ ਨੇ ਪਹਿਲਾਂ ਉਹਨੂੰ ਅਡੋਪਟ ਕਰ ਲਿਆ ਅਕਰੋਸ ਕੁਈਨਜ਼ਲੈਂਡ, ਉਹ ਹਲੇ ਵੀ ਉਹੀ ਯੂਜ਼ ਹੁੰਦਾ ਇਨ ਪੇਪਰ ਫਾਰਮੈਟ, ਤੇ ਉਹਦਾ ਡਿਜੀਟਲ ਵਰਜ਼ਨ ਜਿਹੜਾ ਹੈ ਉਹ ਹੁਣ ਕੰਪਿਊਟਰਾਂ ਦੇ ਉੱਤੇ ਅਕਰੋਸ ਕੁਈਨਜ਼ਲੈਂਡ ਕਰ ਦਿੱਤਾ ਗਿਆ। ਤੇ ਮੈਂ ਗੁਜ਼ਾਰਿਸ਼ ਕੀਤੀ ਕੁਈਨਜ਼ਲੈਂਡ ਗਵਰਨਮੈਂਟ ਨੂੰ ਕਿ ਤਿੰਨਾਂ ਚੀਜ਼ਾਂ ਦੀ ਜਿਹੜੇ ਇੰਟੈਲੈਕਚੁਅਲ ਰਾਈਟਸ ਨੇ ਉਹ ਵੇਵਰ ਕਰ ਦਿੱਤੇ ਜਾਣ, ਤਾਂ ਕਿ ਦੂਜੇ ਹਸਪਤਾਲ, ਦੂਜੀ ਕੰਟਰੀਜ਼, ਦੂਜੇ ਸਟੇਟਸ ਇਹਨੂੰ ਅਡੋਪਟ ਕਰ ਸਕਣ, ਤੇ ਉਹਦੇ ਤਿੰਨਾਂ ਦੇ ਇੰਟੈਲੈਕਚੁਅਲ ਰਾਈਟਸ ਵੇਵ ਕਰ ਦਿੱਤੇ ਗਏ।
ਅੱਛਾ ਜੀ,
ਤੇ ਹੁਣ ਉਹ ਫ੍ਰੀਲੀ ਅਵੇਲੇਬਲ ਨੇ, ਕੋਈ ਵੀ ਚਾਹੁੰਦਾ ਹੋਵੇ, ਤੇ ਸਲੋਲੀ ਦੂਜੇ ਲੋਕ ਵੀ ਅਡੋਪਟ ਕਰਦੇ ਜਾ ਰਹੇ
ਜੀ।
ਇਹ ਬੜਾ, ਇਹ ਮੇਰੇ ਲਈ ਪਰਸਨਲੀ ਬੜਾ ਗਰਵ ਦੀ ਗੱਲ ਹੈ ਕਿ ਆਈ ਕੁਡ ਡਿਲੀਵਰ ਸੋ ਮਚ। ਪਰ ਇਹ ਮੇਰੇ ਇਕੱਲੇ ਦੀ ਨਹੀਂ ਕੀਤਾ ਕਰਾਇਆ, ਇਹਦੇ ਲਈ ਪੂਰੀ ਟੀਮਾਂ ਹੁੰਦੀਆਂ, ਤੇ ਮੇਰੀ ਬੜੀ ਵੱਡੀ ਮੇਰੇ ਨਾਲ ਪੂਰੀ ਟੀਮਸ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਵਿੱਚ ਸਪੋਰਟ ਕੀਤਾ ਹੈ ਕਰਨ ਵਿੱਚ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ, ਤੁਸੀਂ ਆਪਣੀ ਸਾਰੀ ਖੋਜ ਬਾਰੇ ਵੀ ਗੱਲ ਦੱਸੀ, ਤੇ ਸਾਨੂੰ ਪੰਜਾਬੀ ਕਮਿਊਨਿਟੀ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਆਸਟ੍ਰੇਲੀਅਨ ਭਾਈਚਾਰੇ ਦੇ ਵਿੱਚ ਆਪਣੀ ਕੰਟਰੀਬਿਊਸ਼ਨਸ ਦੇ ਰਹੇ ਹੋ। ਇੱਕ ਵਾਰੀ ਫਿਰ ਤੋਂ ਮੁਬਾਰਕਾਂ ਜੀ, ਤੇ ਤੁਹਾਡਾ ਧੰਨਵਾਦ, ਤੁਸੀਂ ਇਹ ਕੰਟਰੀਬਿਊਸ਼ਨਸ ਕਰ ਰਹੇ ਹੋ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।
ਤੇ ਮੈਂ ਗੱਲਬਾਤ ਜਾਰੀ ਰੱਖਣਾ ਚਾਹਾਂਗੀ, ਯਕੀਨਨ ਤੁਹਾਡੇ ਇਹਨਾਂ ਕੰਮ ਪੂਰੇ ਕਰਨ ਦੇ ਵਿੱਚ, ਖੋਜ ਪੂਰੀ ਕਰਨ ਦੇ ਵਿੱਚ ਕਾਫੀ ਸਾਰੀਆਂ ਚੁਣੌਤੀਆਂ ਵੀ ਆਈਆਂ ਹੋਣਗੀਆਂ, ਕੀ ਚੈਲੰਜਸ ਰਹੇ ਆ ਆਪਣੇ ਕੰਮ ਨੂੰ ਬਰਕਰਾਰ ਰੱਖਣ ਪਿੱਛੇ, ਤੇ ਕੀ ਮੋਟੀਵੇਸ਼ਨ ਰਹੀ ਆ ਕਿ ਉਹ ਚੁਣੌਤੀਆਂ ਹੋਣ ਬਾਵਜੂਦ ਵੀ ਤੁਸੀਂ ਅੱਗੇ ਵਧਦੇ ਰਹੇ ਆ ਜੀ?
ਜਿਹੜਾ ਇਨਵਾਇਰਮੈਂਟ ਹੈ ਜੀ, ਹੈਲਥ ਦਾ, ਇਹ ਬੜਾ ਚੇਂਜਿੰਗ ਇਨਵਾਇਰਮੈਂਟ ਹੈ। ਇੱਕ ਪਾਸੇ ਟੈਕਨੋਲੋਜੀ ਚੇਂਜ ਹੁੰਦੀ ਜਾ ਰਹੀ ਹੈ, ਇੱਕ ਪਾਸੇ ਨਵੀਂ ਨਵੀਂ ਰਿਸਰਚ ਆਉਂਦੀਆਂ ਜਾ ਰਹੀਆਂ, ਬਟ ਦੂਜੇ ਪਾਸੇ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਹੈਲਥ ਵਰਕਰਸ ਨੇ, ਉਹ ਰੂਰਲ, ਰਿਮੋਟ ਤੇ ਇੰਡੀਜਨਸ ਕਮਿਊਨਿਟੀਜ਼ ਵਿੱਚ ਬੜਾ ਰੈਪਿਡ ਉਹਨਾਂ ਦਾ ਟਰਨਓਵਰ ਹੈ, ਉਹ ਉੱਥੇ ਰਹਿੰਦੇ ਨਹੀਂ, ਸਾਲ ਦੋ ਸਾਲ ਬਾਅਦ ਚੇਂਜ ਹੁੰਦੇ ਜਾਂਦੇ ਆ, ਤੇ ਜਿਹੜੀ ਕੇਅਰ ਹੁੰਦੀ ਨਾ ਉਹ ਬੜੀ ਫਰੈਗਮੈਂਟਡ ਹੋ ਜਾਂਦੀ ਹੈ
ਜੀ।
ਤੇ ਨਵੇਂ ਬੰਦੇ ਨੂੰ ਫਿਰ ਪੂਰਾ ਉਹ ਲੋਕਲ ਏਰੀਆ ਦਾ ਸਮਝਣਾ ਤੇ ਕੌਣ ਕੌਣ ਕੰਟੈਕਟੇਬਲ ਹੈ, ਤੇ ਉਹ ਉਸ ਚੇਂਜਿੰਗ ਡਾਇਨਾਮਿਕਸ ਜਾਂ ਚੇਂਜਿੰਗ ਨੂੰ ਸਾਲ ਬਾਅਦ ਸਾਲ ਐਵਰੀ ਈਅਰ ਉਹਨਾਂ ਨਾਲ ਡੀਲ ਕਰਨਾ ਕਿਸੇ ਨਾ ਕਿਸੇ ਏਰੀਆ 'ਚ, ਇਹ ਇਹ ਬੜਾ ਚੈਲੰਜਿੰਗ ਹੋ ਜਾਂਦਾ ਐਟ ਦ ਬੈਸਟ ਆਫ ਟਾਈਮਸ। ਦੂਜਾ, ਟਰੈਵਲਿੰਗ ਬੜੀ ਹੈ, ਜਾਣਾ ਫੇਸ ਟੂ ਫੇਸ ਕਲੀਨਿਕਾਂ ਕਰਨਾ, ਇਹ ਵੀ ਚੈਲੰਜਿੰਗ ਹੋ ਜਾਂਦਾ ਹੈ। ਜਿਵੇਂ ਏਜ ਵਧਦੀ ਜਾਂਦੀ ਹੈ, ਕਾਫੀ ਕਾਫੀ ਟਰੈਵਲ ਕਾਫੀ ਹੁੰਦਾ ਹੈ, ਸਵੇਰੇ ਤੜਕੇ ਨਿਕਲਣਾ ਪੈਂਦਾ ਹੈ ਜਲਦੀ, ਤੇ ਰਾਤੀ ਲੇਟ ਆਦਮੀ ਵਾਪਸ ਆਉਂਦਾ ਹੈ, ਤੇ ਇਹ ਸਭ ਚੈਲੰਜਸ ਵੀ ਆਉਂਦੇ ਹੈ। ਪਰ ਆਈ ਗੋ ਬਾਏ ਮਾਈ ਸੈਲਫ, ਇਕੱਲਾ ਹੀ ਜਾਂਦਾ ਮੈਂ ਇਹਨਾਂ ਸਾਰੇ ਏਰੀਆਜ਼ ਵਿੱਚ, ਤੇ ਇਹ ਵੀ ਬੜਾ ਇੰਪੋਰਟੈਂਟ ਹੈ, ਤੇ ਇਹ ਸਾਰੀ ਚੈਲੰਜਸ ਹੈ। ਪਰ ਜਦੋਂ ਤੁਸੀਂ ਜਾ ਕੇ ਉੱਥੇ ਲੋਕਾਂ ਨੂੰ ਮਿਲਦੇ ਹੋ, ਛੋਟੀ ਛੋਟੀ ਕਮਿਊਨਿਟੀਜ਼ ਨੂੰ ਮਿਲਦੇ ਹੋ, ਜਿੱਥੇ ਤੁਹਾਨੂੰ 2-3 ਜਨਰੇਸ਼ਨ ਜਾਣਦੀਆਂ,
ਤੇ
ਉਹਨਾਂ ਦੇ ਮੂੰਹ ਤੇ ਜਿਹੜੀ ਖੁਸ਼ੀ ਦਿਖਾਈ ਦਿੰਦੀ ਹੈ, ਉਹ ਹੀ ਕਾਫੀ ਹੁੰਦੀ ਹੈ। ਉਹ ਮੋਟੀਵੇਸ਼ਨ ਹੋ ਜਾਂਦੀ ਹੈ ਕਿ ਵੀ ਮੈਂ ਤਾਂ ਵਾਪਸ ਆਉਣਾ ਹੈ, ਮੈਂ ਇਹਨਾਂ ਦਾ ਕੰਟੀਨਿਊਸਲੀ ਖਿਆਲ ਰੱਖੀ ਜਾਣਾ ਹੈ।
ਜੀ
ਤੇ ਉਹ ਦੂਜੀ ਇਹ ਖੁਸ਼ੀ ਹੁੰਦੀ ਹੈ ਕਿ ਯੂ ਆਰ ਗਿਵਿੰਗ ਬੈਕ ਟੂ ਦ ਕਮਿਊਨਿਟੀ, ਜਿਹੜਾ ਸਾਡਾ ਕਲਚਰ ਸਿਖਾਉਂਦਾ ਹੈ, ਜਿਹੜੀ ਸਾਡੀ ਹੈਰੀਟੇਜ ਸਿਖਾਉਂਦੀ ਹੈ। ਤੇ ਇਹ ਸਾਨੂੰ ਚਾਹੀਦਾ ਕਿ ਅਸੀਂ ਦੂਜੇ ਕਲਚਰ ਤੇ ਦੂਜਿਆਂ ਦਾ ਖਿਆਲ ਰੱਖੀਏ।
ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਸਮਾਂ ਦਿੰਦੇ ਹੋ ਇਹਨਾਂ ਕਮਿਊਨਿਟੀਜ਼ ਦੇ ਵਿੱਚ, ਇਹਨਾਂ ਮਰੀਜ਼ਾਂ ਦਾ ਖਿਆਲ ਰੱਖਦੇ ਹੋ, ਖਿਆਲ ਕਰਦੇ ਹੋ, ਜਿਹੜੀ ਤੁਹਾਡੀ ਐਕਸਪਰਟੀਜ਼ ਆ ਉਹਨੂੰ ਤੁਸੀਂ ਅੱਗੇ ਤੱਕ ਪਹੁੰਚਾਉਣਾ ਚਾਹੁੰਦੇ ਆ। ਅਤੇ ਹੁਣ 2026 ਦੇ ਵਿੱਚ ਤੁਹਾਨੂੰ ਮੈਂਬਰ ਆਫ ਦ ਆਰਡਰ ਆਫ ਆਸਟ੍ਰੇਲੀਆ ਨਾਲ ਨਿਵਾਜ਼ਿਆ ਗਿਆ ਹੈ। ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਮਾਣ ਤੁਹਾਨੂੰ ਦਿੱਤਾ ਜਾ ਰਿਹਾ ਜੀ ਇਸ ਸਾਲ?
ਬੜਾ ਹੰਬਲਿੰਗ ਹੈ ਜੀ, ਬਹੁਤ ਜ਼ਿਆਦਾ, ਪਰ ਇਹ ਸਾਰਾ ਕੁਝ ਉਹਨਾਂ ਕਮਿਊਨਿਟੀਜ਼ ਕਰਕੇ ਹੈ ਜਿਨ੍ਹਾਂ ਦਾ ਮੈਂ ਜਿੱਥੇ ਮੈਂ ਜਾਣਾ ਅਤੇ ਜਿਨ੍ਹਾਂ ਨੇ ਮੈਨੂੰ ਨੋਮੀਨੇਟ ਕੀਤਾ। ਹਾਲੇ ਤੱਕ ਰਜਿਸਟਰ ਨਹੀਂ ਹੋ ਰਿਹਾ, ਟਾਈਮ ਲੱਗੇਗਾ ਮੈਨੂੰ ਲੱਗਦਾ, ਪਰ ਇਹ ਮੋਰ ਇੰਪੋਰਟੈਂਟਲੀ ਹੈ ਕਿ ਇਹਦੇ 'ਚ ਮੇਰੀ ਵਾਈਫ ਟੀਨਾ ਦਾ ਬੜਾ ਯੋਗਦਾਨ ਹੈ। ਪੂਰੀ ਫੁੱਲ ਟਾਈਮ ਕੰਮ ਕਰਨ ਤੋਂ ਬਾਵਜੂਦ ਜਦੋਂ ਮੈਂ ਰਿਮੋਟ ਏਰੀਆਜ਼ 'ਚ ਜਾਣਾ, ਉੱਥੇ ਟਾਈਮ ਸਪੈਂਡ ਕਰਨਾ, ਇਹਦੇ ਲਈ ਸ਼ੀ ਇਜ਼ ਆਲਵੇਜ਼ ਬੀਨ ਸਪੋਰਟਿਵ, ਪੂਰਾ ਸਪੋਰਟ ਮਿਲਿਆ ਮੈਨੂੰ, ਐਂਡ ਸ਼ੀ ਇਜ਼ ਇਕੁਅਲ ਹੱਕਦਾਰ ਇਸ ਅਵਾਰਡ ਦੀ। ਮੈਂ ਇਸ ਚੀਜ਼ ਨੂੰ ਅਕਨੋਲੇਜ ਕਰਨਾ ਚਾਹੁੰਦਾ ਅਤੇ ਬਾਕੀ ਹੋਰ ਬੜੇ ਲੋਕਾਂ ਨੇ ਮੇਰੀ ਸਪੋਰਟ ਕੀਤੀ ਹੈ, ਕਰਦੇ ਪਏ ਨੇ, ਔਰਗਨਾਈਜੇਸ਼ਨ ਸਪੋਰਟ ਕਰਦੇ ਪਏ ਨੇ, ਐਂਡ ਇੰਡੀਵਿਜੁਅਲੀ ਹਰੇਕ ਨੂੰ ਮੈਂਸ਼ਨ ਕਰਨਾ ਤਾਂ ਔਖਾ ਹੈ, ਪਰ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਉਹ ਸਪੋਰਟ ਮੈਨੂੰ ਕਰਦੇ ਰਹੇ ਨੇ ਅਤੇ ਕਰਦੇ ਜਾ ਰਹੇ ਨੇ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਸਾਡੇ ਵੱਲੋਂ ਤੁਹਾਨੂੰ ਮੁਬਾਰਕਾਂ ਜੀ। ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਨੂੰ ਮਾਣ ਨਾਲ ਨਿਵਾਜ਼ਿਆ ਜਾ ਰਿਹਾ। ਬਹੁਤ ਬਹੁਤ ਮੁਬਾਰਕਾਂ ਜੀ।
ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ।
ਅਤੇ ਜੀ ਤੁਹਾਡੇ ਇਸ ਪੂਰੇ ਸਫ਼ਰ ਦੇ ਵਿੱਚ ਜਿਹਦੇ ਬਾਰੇ ਤੁਸੀਂ ਸਾਨੂੰ ਦੱਸਿਆ, ਇਹਦੇ ਵਿੱਚੋਂ ਜਿਹੜੀ ਤੁਹਾਡੀ ਕੰਟਰੀਬਿਊਸ਼ਨਸ ਆ ਉਹ ਤੁਸੀਂ ਅੱਜ ਹਾਈਲਾਈਟ ਕੀਤੀਆਂ, ਇਸ ਦੇ ਵਿੱਚੋਂ ਕੀ ਕੁਛ ਤੁਸੀਂ ਸਿੱਖਿਆ ਅਤੇ ਇਹਦੇ ਵਿੱਚੋਂ ਤੁਸੀਂ ਪੰਜਾਬੀ ਭਾਈਚਾਰੇ ਨੂੰ, ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ, ਜਿਹੜੇ ਯੰਗ ਲੋਕ ਆ, ਉਹਨਾਂ ਨੂੰ ਕੋਈ ਵੀ ਸੁਨੇਹਾ ਦੇਣਾ ਚਾਹੋਗੇ ਤਾਂ ਸਾਡੇ ਨਾਲ ਸਾਂਝਾ ਕਰ ਦਿਓ ਜੀ।
ਹਾਂਜੀ, ਮੈਂ ਸਪੈਸ਼ਲੀ ਆਪਣੇ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਵਿਰਾਸਤ ਵਿੱਚ ਕਲਚਰ ਮਿਲਿਆ, ਹੈਰੀਟੇਜ ਮਿਲੀ ਹੈ, ਅਤੇ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਸਿੱਖਿਆ ਮਿਲੀ ਹੈ, ਅਤੇ ਅਸੀਂ ਬੜੀ ਵੈਲ ਪਲੇਸਡ ਹਾਂ, ਅਤੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਵੇਂ ਅਸੀਂ ਅੱਗੇ ਵਧੀਏ, ਅਸੀਂ ਮਲਟੀਕਲਚਰਲ ਸੁਸਾਇਟੀ 'ਚ ਰਹਿੰਦੇ ਹਾਂ, ਅਸੀਂ ਉਹਨਾਂ ਨਾਲ ਮਿਲੀਏ, ਸਭ ਦਾ ਖਿਆਲ ਰੱਖੀਏ। ਇਕੱਲੀ ਆਪਣੀ ਕਮਿਊਨਿਟੀ ਇੰਪੋਰਟੈਂਟ ਹੈ, ਪਰ ਦੂਜੀ ਕਮਿਊਨਿਟੀਜ਼ ਵੀ ਇਕੁਅਲੀ ਇੰਪੋਰਟੈਂਟ ਹੈ। ਸਾਨੂੰ ਚਾਹੀਦਾ ਹੈ ਕਿ ਵੀ ਸ਼ੁੱਡ ਲਿਵ ਲਾਈਕ ਆਸਟ੍ਰੇਲੀਅਨਸ, ਕੰਟਰੀ ਸ਼ੁੱਡ ਕਮ ਬਿਫੋਰ ਕਲਚਰ ਔਰ ਰਿਲੀਜਨ। ਜਿੰਨੀ ਅਸੀਂ ਮਿਲ ਜੁਲ ਕੇ ਰਹਾਂਗੇ, ਜਿੰਨਾ ਅਸੀਂ ਵੰਡ ਕੇ ਖਾਵਾਂਗੇ, ਓਨਾ ਹੀ ਸਾਡੀ ਕਮਿਊਨਿਟੀ ਲਈ ਵੀ ਚੰਗਾ ਹੈ ਅਤੇ ਓਨਾ ਹੀ ਸਾਡੇ ਦੇਸ਼ ਲਈ ਵੀ ਚੰਗਾ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਸਫ਼ਰ ਸਾਂਝਾ ਕੀਤਾ, ਆਪਣਾ ਸੁਨੇਹਾ ਸਾਂਝਾ ਕੀਤਾ। ਇੱਕ ਵਾਰੀ ਫਿਰ ਤੋਂ ਇਸ ਇਨਾਮ ਦੀਆਂ, ਇਸ ਮਾਣ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ ਸਾਨੂੰ ਅੱਜ ਸਮਾਂ ਦੇਣ ਲਈ।
ਧੰਨਵਾਦ ਜੀ, ਥੈਂਕ ਯੂ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।